ਆਪਣੇ ਵੱਲੋਂ ਕਈ ਵਾਰ ਬੱਚਿਆਂ ਦੀ ਆਵਾਜ਼ ਨਹੀਂ ਹੁੰਦੀ ਹੈ, ਉਹ ਵੀ ਬਿਲਕੁਲ ਨਹੀਂ ਚਾਹੀਦਾ। ਸਾਡੇ ਉੱਥੇ ਤਾਂ ਬਹੁਤ ਸਾਰੇ ਸੇਵਾਦਾਰ ਕਰੇ, ਇਸ ਕਰਕੇ ਚੁੱਪਚਾਪ ਕਰਾ ਦਿੰਦੇ ਹਾਂ। ਸਾਨੂੰ ਆਪ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਮੇਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ।
Thank you.
ਤੇਰੀ ਕਿਰਪਾ ਅਰਦਾਸ ਸਭ ਤੇਰਾ ਕੋਈ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਜਾਣ ਮੇਰਾ ਕੋਈ ਨਾਮ ਜਾਣ ਮੇਰਾ ਗੁਰੂ ਸਭ ਤੇਰੀ ਵਡਿਆਈ ਕੀਤੀ ਗਈ ਸੀ
ਇਕਦਮ ਗੁਰਬਾਣੀ ਨੂੰ ਅਸੀਂ ਅੱਖਾਂ ਖੋਲ ਕੇ ਪੜ੍ਹਦੇ ਹਾਂ, ਨੇ ਸਮਝ ਕੇ ਵਿਚਾਰ ਕੇ ਪੜ੍ਹਦੇ ਹਾਂ, ਸਾਨੂੰ ਤਿੰਨ ਕਿਸਮ ਦੇ ਬਚਨ ਪ੍ਰਾਪਤ ਹੁੰਦੇ ਹਨ, ਜਿਹਨੂੰ ਭਿਆਨਕ ਰੂਪ ਚ ਕਿਹਾ ਯਥਾਰਥ ਕਿਹਾ ਜਾਂਦਾ ਹੈ, ਜਿਹਨਾਂ ਅਧਿਕਾਰ ਦੇ ਮੁਤਾਬਕ ਗੁਰਬਾਣੀ ਗੁਰੂ ਜੀ ਨੇ ਅਧਿਕਾਰੀ ਜਨਾਂ ਵਾਸਤੇ ਉਚਾਰਨ ਕੀਤੀ, ਜਿਵੇਂ ਡਾਕਟਰ ਲੋਕ ਦਵਾਈ ਮਰੀਜ਼ ਨੂੰ ਉਹੀ ਜਿਹੀ ਦਿੰਦੇ ਹਨ ਜਿਹੋ ਜੀ ਉਸਨੂੰ ਮਰਜ਼ ਹੋਵੇ, ਇੱਕੋ ਦਵਾਈ ਸਭ ਨੂੰ ਡਾਕਟਰ ਨਹੀਂ ਦਿਆ ਕਰਦਾ, ਜਿਸ ਨੂੰ ਬੁਖਾਰ ਹੈ ਉਸਨੂੰ ਬੁਖਾਰ ਦੀ ਦਵਾਈ ਦੇਵੇਗਾ, ਪੇਟ ਦਰਦ ਵਾਲੇ ਨੂੰ ਪੇਟ ਦਰਦ ਦੀ, ਸਿਰ ਦਰਦ ਵਾਲੇ ਨੂੰ ਸਿਰ ਦਰਦ ਦੀ, ਇਸੀ ਤਰ੍ਹਾਂ ਹੀ ਸਮਝ ਲਓ। ਇਸੀ ਤਰ੍ਹਾਂ ਗੁਰੂ ਜੀ ਗੁਰਬਾਣੀ ਪਹਿਲੇ ਉਹਨਾਂ ਲੋਕਾਂ ਵਾਸਤੇ ਜਿਹੜੇ ਕੁਸੰਗ ਦੇ ਜ਼ੇਰੇ ਅਸਰ ਬੁਰਾਈਆਂ ਵਿੱਚ ਲੱਗ ਕੇ ਇਹਨੂੰ ਮਾਨਕ ਤਨ ਦੀ ਬਿਹਤਰੀ ਦਾ, ਇਸਦੀ ਇਸ ਸਫਲਤਾ ਦਾ ਜਾਂ ਇਸਦੀ ਮਹਿਮਾ ਦਾ ਪਤਾ ਨਹੀਂ ਹੈ, ਉਹਨਾਂ ਨੂੰ ਜੋ ਬੁਰਾਈਆਂ ਵਿੱਚ ਲੱਗ ਕੇ ਜ਼ਿੰਦਗੀ ਨੂੰ ਬਰਬਾਦ ਕਰਦੇ ਹਨ, ਹੈਵਾਨੀਅਤ ਵਿੱਚ ਗੁਜ਼ਾਰਦੇ ਹਨ, ਉਹਨਾਂ ਨੂੰ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕਰਕੇ ਇਨਸਾਨੀਅਤ ਵੱਲ ਆਉਣ ਦਾ ਉਪਦੇਸ਼ ਦਿੱਤਾ ਹੈ, ਸਿਕਸ਼ਾ ਦਿੱਤੀ ਹੈ। ਦੂਸਰੇ ਦਰਜੇ ਦੇ ਉਹ ਲੋਕ ਹਨ ਜਿਹੜੇ ਭਜਨ ਪਾਠ ਕਰਦੇ ਹਨ, ਲੇਕਿਨ ਅਜੇ ਤੱਕ ਉਹਨਾਂ ਦਾ ਮਨ ਅੱਛੀ ਤਰ੍ਹਾਂ ਜੁੜਨ ਨਹੀਂ ਲੱਗਿਆ, ਭਜਨ ਦਾ ਆਨੰਦ ਪ੍ਰਾਪਤ ਨਹੀਂ ਹੋਣ ਲੱਗੇ, ਇਕਾਗਰਤਾ ਨਹੀਂ ਹੋਣ ਲੱਗੀ, ਉਹਨਾਂ ਵਾਸਤੇ ਗੁਰੂ ਜੀ ਦੂਸਰਾ ਦਰਜਾ ਦੱਸਦੇ ਹਨ, ਜਿਹਨੂੰ ਰੋਚਕ ਕਹਿੰਦੇ ਹਨ, ਜਿਸ ਦੇ ਵਿੱਚ ਵਾਹਿਗੁਰੂ ਅੰਤਰਯਾਮੀ ਦੇ ਨਾਮ ਦੀਆਂ ਸ਼ਕਤੀਆਂ, ਬਰਕਤਾਂ, ਤਾਕਤਾਂ, ਫਾਇਦੇ, ਲਾਭ ਬੇਅੰਤ ਦਰਸਾਇਆ। ਕਿਉਂਕਿ ਮਨ ਦਾ ਸੁਭਾਵ ਹੈ, ਜਿਸ ਵਸਤੂ ਵਿੱਚ ਗੁਣ ਜਾਂ ਫਾਇਦੇ ਦੇਖਦਾ ਉਹ ਦੁੱਖ ਨੂੰ ਸਤਾਉਂਦਾ ਹੈ, ਜਿੱਥੇ ਨੁਕਸਾਨ ਦੇਖਦਾ ਦੁੱਖ ਦੇਖਦਾ ਉਸ ਤੋਂ ਪਰੇ ਦੌੜਦਾ ਹੈ। ਇਹਨੂੰ ਵਾਹਿਗੁਰੂ ਨਾਮ ਜਪਣ ਦੇ, ਭਗਤੀ ਕਰਨ ਦੇ ਬੇਅੰਤ ਫਾਇਦੇ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜਦੋਂ ਕੀਤਾ ਜਾਂਦਾ ਹੈ, ਪਹਿਲੀ ਅਸ਼ਟਪਦੀ ਵਿੱਚ ਅਸੀਂ ਪੜ੍ਹਦੇ ਹਾਂ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ, ਜਿਹਨਾਂ ਨੂੰ ਪੜ੍ਹ ਕੇ ਵਿਚਾਰ ਆਉਂਦੀ ਹੈ, ਜੇਕਰ ਅਸੀਂ ਸਿਮਰਨ ਕਰਾਂਗੇ ਵਾਹਿਗੁਰੂ ਦੇ ਨਾਮ ਦਾ, ਭਜਨ ਕਰਾਂਗੇ, ਸਾਨੂੰ ਵੀ ਇਹ ਕੁਛ ਪ੍ਰਾਪਤ ਹੋਇਆ, ਪ੍ਰਭੂ ਕੇ ਸਿਮਰਨ ਰਿੱਧ ਸਿੱਧ ਨੌਨਿਤ, ਪ੍ਰਭੂ ਕੇ ਸਿਮਰਨ ਗਿਆਨ ਧਿਆਨ ਸਤ ਬੁੱਧ, ਪ੍ਰਭੂ ਕੇ ਸਿਮਰਨ ਪੂਰਨ ਆਸਾ, ਪ੍ਰਭੂ ਕੇ ਸਿਮਰਨ ਨਾਹੀ ਜਮਤਾਸਾ, ਪ੍ਰਭੂ ਕੇ ਸਿਮਰਨ ਕਾਰਜ ਪੂਰੇ, ਪ੍ਰਭੂ ਕੇ ਸਿਮਰਨ ਕਮਨ ਛੂਰੇ, ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ। ਵਿਸ਼ੇਸ਼ ਵਿਚਾਰ ਵਾਸਤੇ ਇਕਾਂਤ ਬੈਠ ਕੇ ਪੜ੍ਹੋ ਤੇ ਵਿਚਾਰੋ, ਜੋ ਸਿਮਰਨ ਕਰਦਾ ਹੈ ਇਹ ਫਾਇਦੇ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਵਸਤੂ ਦਾ ਸੁਭਾਵ ਉਸਦੇ ਵਿੱਚ ਰਹਿੰਦਾ ਹੈ, ਬਰਫ਼ ਠੰਡੀ ਹੈ ਉਸਦਾ ਠੰਡਾ ਸੁਭਾਅ ਉਹਦੇ ਵਿੱਚ ਅਵੱਸ਼ ਹੀ ਰਹਿੰਦਾ ਹੈ, ਅੱਗ ਗਰਮ ਹੈ ਉਹਦਾ ਗਰਮੀ ਦਾ ਸੁਭਾਅ ਉਸਦੇ ਵਿੱਚ ਅਵੱਸ਼ ਹੀ ਰਹੇਗਾ। ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਫਾਇਦੇ ਬਰਕਤਾਂ ਜਿਹੜਾ ਇਸਦੀ ਕਮਾਈ ਗੁਰੂ ਉਸਨੂੰ ਅਵੱਸ਼ ਹੀ ਪ੍ਰਾਪਤ ਹੋਣਗੇ, ਜੋ ਜੋ ਕੁਛ ਕਥਨ ਕੀਤਾ ਹੈ। ਇਸ ਕਰਕੇ ਆਪ ਜੀ ਦੀ ਵਿਸ਼ੇਸ਼ ਵਿਚਾਰ ਕਰਨ ਵਾਸਤੇ ਜਰਾ ਸਿਰਫ ਪਹਿਲੀ ਜੋ ਅਸ਼ਟਪਦੀ ਹੈ ਸ੍ਰੀ ਸੁਖਮਨੀ ਸਾਹਿਬ ਦੀ, ਇਸਦੀ ਹੀ ਵਿਸ਼ੇਸ਼ ਵਿਚਾਰ ਕਰ ਲਿਓ, ਭਾਵੇਂ ਸਾਰੀ ਗੁਰਬਾਣੀ ਵਿੱਚ ਐਸੇ ਹੀ ਕਥਨ ਕੀਤਾ ਹੈ। ਹੁਣ ਇਨ ਰੌਚਕ ਵਚਨਾਂ ਵੱਲ ਥੋੜ੍ਹਾ ਜਿਹਾ ਵਿਚਾਰ ਕਰੀਏ। ਸੋ ਇਉਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਹਿਗੁਰੂ ਦੀ ਭਗਤੀ ਦੇ ਬੇਅੰਤ ਫਾਇਦੇ ਦਰਸਾਉਂਦਿਆਂ ਹੋਇਆਂ ਇੱਕ ਸ਼ਬਦ ਵਿੱਚ ਪੰਜ ਭਗਤਾਂ ਦਾ ਨਾਂ ਰੱਖ ਕੇ ਉਹਨਾਂ ਦੇ ਵਿੱਚ ਕਿੱਡੀਆਂ ਕਿੱਡੀਆਂ ਤਾਕਤਾਂ, ਕਿੰਨੀਆਂ ਕਿੰਨੀਆਂ ਸ਼ਕਤੀਆਂ, ਕਿੰਨੀਆਂ ਉਹਨਾਂ ਵਿੱਚ ਬਰਕਤਾਂ ਪੈਦਾ ਹੋਈਆਂ ਇਉਂ ਦਰਸਾਉਂਦੇ ਹੈ। ਨਾਮ ਜਪ ਕੇ ਲਖੀਆਂ ਹੋਇਆ, ਨਾਮ ਜਿੰਬਾਈ Oh,
Oh, ਵਿਰੋਧ ਕਰੇ ਜਿਸ ਵਕਤ ਘਰ ਨੂੰ ਅੱਗ ਲੱਗ ਗਈ
ਲਟ ਲਟ ਮਚਣ ਲੱਗ ਪਿਆ। ਦੌੜਿਆ ਦੌੜਿਆ ਕੋਈ ਪ੍ਰੇਮੀ ਆਉਂਦਾ, ਭਗਤ ਜੀ ਜਿੱਥੇ ਬੈਠੇ ਸਨ ਸਮਾਧ ਦੱਸਦੇ, ਦੂਰੀ ਮਾਰ ਦਿੰਦਾ ਭਗਤ ਜੀ। ਭਗਤ ਜੀ ਭਜਨ ਦਾ ਰੋਜ਼ ਹੀ ਕਰਨਾ ਹੈ, ਘਰ ਨੂੰ ਅੱਗ ਲੱਗ ਗਈ, ਲਟ ਲਟ ਮਚ ਰਿਹਾ ਹੈ, ਸਾਰਾ ਸਮਾਨ ਸੜ ਰਿਹਾ ਹੈ, ਆ ਕੇ ਜਿਤਨਾ ਬਚਾ ਸਕਦੇ ਉਤਨਾ ਤਾਂ ਬਚਾ ਲਵੋ, ਆਪਦੀ ਚੁੱਪ। ਫਿਰ ਦੌੜ ਕਿਉਂ ਕਰ ਜਾਂਦਾ ਹੈ, ਫਿਰ ਦੇਖਦਾ ਉਦੋਂ ਵੀ ਜ਼ਿਆਦਾ ਭੜਕ ਉੱਠੀ ਅੱਗ, ਫਿਰ ਦੌੜ ਕੇ ਆਉਂਦਾ ਭਗਤ ਜੀ ਕਿਤਨੇ ਅਵੇਸ਼ ਲੈ, ਭਜਨ ਤਾਂ ਰੋਜ਼ ਹੀ ਕਰਨਾ ਹੈ, ਘਰ ਨੂੰ ਅੱਗ ਲੱਗ ਗਈ, ਸਾਰਾ ਸਮਾਨ ਸੜ ਗਿਆ, ਕੁਛ ਤਾਂ ਬਚਾਓ ਜਿੰਨਾ ਬਚਾ ਸਕੋ। ਬਹੁਤ ਸਾਰਾ ਉਸਦੇ ਕਹਿਣ ਤੇ ਚੱਲ ਕੇ ਆਏ, ਸਮਾਨ ਤਕਰੀਬਨ ਬਹੁਤ ਸਾਰਾ ਸੜ ਚੁੱਕਿਆ ਸੀ, ਜਿਤਨਾ ਬਚਿਆ ਉਹਨੂੰ ਵੀ ਵਿੱਚ ਸਿੱਟੀ ਜਾਂਦੇ ਹਨ। ਲੋ ਪ੍ਰਭੂ, ਅਗਰ ਆਪ ਦੀ ਰਜ਼ਾ ਆਪ ਦੀ ਇੱਛਾ ਐਸੀ ਹੀ ਹੈ, ਅਗਨ ਰੂਪ ਧਾਰ ਕੇ ਇਸ ਨੂੰ ਭਖਸ਼ਣ ਕਰਨਾ ਚਾਹੁੰਦੇ, ਇਹ ਵੀ ਆਪ ਲੋ ਆਪਦੇ ਚਰਨਾਂ ਵਿੱਚ ਹਾਜ਼ਰ ਹੈ, ਬਾਕੀ ਰਹਿੰਦਾ ਕਹਿੰਦਾ ਉਹ ਵੀ ਵਿੱਚ ਸਿੱਟ ਦਿੱਤਾ, ਕਿਉਂਕਿ ਪ੍ਰਭੂ ਦੇ ਪਿਆਰੇ ਸੁੰਦਰ ਸੀ ਹੁੰਦੇ ਹੈ। ਸਭ ਕੁਛ ਸੜ ਗਿਆ, ਸਮਾਂ ਗੁਜ਼ਰਦਾ ਚਲਾ ਗਿਆ, ਆਪ ਨੂੰ ਕੋਈ ਹਰਖ ਸ਼ੋਕ ਨਹੀਂ। ਸਾਸੂ ਜਿਸ ਵਕਤ ਇਸਦਾ ਜਨਮ ਹੋਇਆ, ਕੀ ਨਾਲ ਲੈ ਕੇ ਆਇਆ, ਦੱਸੋ ਕੀ ਨਾਲ ਲੈ ਕੇ ਆਇਆ ਸੀ? ਮਿੱਠੀਆਂ ਮੀਟੀਆਂ ਸਨ, ਕੋਈ ਵਸਤੂ ਨਾਲ ਨਹੀਂ ਸੀ। ਜਦੋਂ ਜਾਂਦਾ ਕੀ ਨਾਲ ਲੈ ਕੇ ਜਾਂਦਾ? ਦੇਖਿਆ ਕਰੋ, ਸਿਕੰਦਰ ਨੇ ਜੋ ਕਿ ਤਮਾਮ ਦੁਨੀਆਂ ਦਾ ਫਾਤਾ ਮੰਨਿਆ, ਜਾਣ ਵੇਲਿਆਂ ਮਰਨ ਵੇਲੇ ਜਿਸਦੀ ਉਮਰ ਵਿੱਚ, ਪਹਿਲੇ ਤਾਂ ਉਹ ਕੋਸ਼ਿਸ਼ ਕਰਦਾ ਰਿਹਾ ਮੈਂ ਕਿਤੋਂ ਅੰਮ੍ਰਿਤ ਢੂੰਡ ਲਾਂ, ਜਿਸ ਕਰਕੇ ਮੈਂ ਅਮਰ ਹੋ ਜਾ ਮਰਾਂ ਨਾ, ਕਿਉਂਕਿ ਜਿਹੜਾ ਮੋਹ ਮਾਇਆ 'ਚ ਫਸਿਆ ਬੰਦਾ ਹੈ ਉਹ ਮਰਨਾ ਨਹੀਂ ਚਾਹੁੰਦਾ। ਜੋ ਮੌਤ ਲੋਕਾਂ ਨੂੰ ਬੜੀ ਡਰਾਉਣੀ, ਘਿਣਾਉਣੀ, ਦੁਖਦਾਈ ਲੱਗਦੀ ਹੈ, ਪਰ ਪ੍ਰਭੂ ਦੇ ਪਿਆਰੇ ਨੂੰ ਜੋ ਮੋਹ ਮਾਇਆ ਤੋਂ ਉੱਚਾ ਹੋ ਚੁੱਕਾ ਹੈ, ਆਪਣੇ ਆਤਮਾ ਵਿੱਚ ਅਸਥਿਤ ਹੋ ਚੁੱਕਾ ਹੈ, ਅਮਰ ਵਸਤੂ ਵੀ ਜਿਸਨੇ ਸਥਿਤੀ ਪਾਈ ਹੈ ਉਹਨੂੰ ਅੰਮ੍ਰਿਤ ਦੇ ਤੁਲ ਹੋ ਜਾਂਦੀ ਹੈ। ਹਾਂ, ਉਹਨੂੰ ਉਸਨੇ ਕੋਸ਼ਿਸ਼ ਕੀਤੀ ਕਿਤੋਂ ਅੰਮ੍ਰਿਤ ਮਿਲ ਜਾਏ, ਮੈਂ ਅਮਰ ਹੋ ਜਾਵਾਂ, ਪਰ ਸਾਧ ਸਿੰਘ ਸਰੀਰ ਕਰਕੇ ਕੌਣ ਅਮਰ ਹੋਇਆ? ਅਸੀਂ 32 ਸਾਲ ਦੀ ਉਮਰ ਵਿੱਚ ਹੀ ਉਹ ਮਰ ਜਾਂਦਾ ਹੈ, ਜ਼ਿਆਦਾ ਉਮਰ ਵੀ ਨਹੀਂ ਭੁਗਤੀ, ਪਰ ਮਰਨ ਵੇਲੇ, ਮਰਨ ਤੋਂ ਪਹਿਲਾਂ ਉਹ ਕਹਿ ਗਿਆ, ਜਿਸ ਵਕਤ ਮੇਰਾ ਜਨਾਜ਼ਾ ਕੱਢਿਆ ਜਾਵੇ, ਮੇਰੇ ਹੱਥ ਤੇ ਪੈਰ ਬਾਹਰ ਕਰ ਦਿੱਤੇ ਜਾਣ, ਕਫਨ ਤੋਂ ਤੱਕ ਸਾਰੀ ਦੁਨੀਆ ਦੇਖੇ, ਮੈਂ ਨਾਲ ਕੱਖ ਨਹੀਂ ਲੈ ਚੱਲਿਆ। ਇਤਨੇ ਹਮਲੇ ਕੀਤੇ ਦੁਨੀਆਂ ਦੇ, ਇਤਨੀ ਦੁਨੀਆਂ ਦੁਖੀ ਕੀਤਾ, ਕੁਛ ਨਹੀਂ ਨਾਲ ਲੈ ਗਿਆ। ਸ਼ਾਸਨ ਇਸੀ ਤਰ੍ਹਾਂ ਨਾਲ ਕੋਈ ਨਹੀਂ ਕੁਛ ਲੈ ਜਾਂਦਾ, ਸਿਰਫ ਸੂਖਮ ਸਰੀਰ ਦੇ ਸਹਿਤ ਜਾਂਦਾ, ਇਸਦੇ ਕਰਮਾਂ ਦਾ ਫਲ ਨਾਲ ਜਾਇਆ ਕਰਦਾ ਹੈ, ਸੂਖਮ ਰੂਪ ਤੇ ਅੱਗੇ ਜਾ ਕੇ ਉਹ ਜੋ ਇਸਰੀ ਕਾਨੂੰਨ ਉਸਦੇ ਮੁਤਾਬਕ ਪ੍ਰਗਟ ਹੋ ਕੇ ਉਸਨੂੰ ਅਗਲੇ ਜਨਮ ਦਾ ਹੇਤੂ ਹੁੰਦਾ ਹੈ, ਦੁਖਿਆ ਸੁਖ ਦਾ ਹੇਤੂ ਹੁੰਦਾ ਹੈ। ਭਗਤ ਜੀ ਇੱਕ ਦਿਨ ਉਸਦਾ ਨਾਂ ਨਾਨਾ ਬਾਣ ਦਿਓ, ਕਹਿਣ ਲੱਗਾ ਨਾਮ ਦਿਓ ਬੇਟਾ, ਪਹਿਲਾਂ ਮਕਾਨ ਤਾਂ ਸੜ ਗਿਆ, ਸਮਾਨ ਵੀ ਬਹੁਤ ਸਾਰਾ ਸੜ ਗਿਆ, ਰਹਿਣ ਵਾਸਤੇ ਅਜੇ ਆਪਾਂ ਕੋਈ ਥੋੜ੍ਹੀ ਜਿਹੀ ਛੱਪਰੀ ਛੱਲੀ ਹੀ ਬਣਾ ਲਈ, ਹੌਲੀ ਹੌਲੀ ਵੱਡਾ ਮਕਾਨ ਬਣ ਜਾਏਗਾ। ਆ ਲੈ 20 ਰੁਪਏ ਸ਼ਹਿਰ ਵਿੱਚ ਜਾ, ਫੂਸ ਵਾਲੇ ਸਮਾਨ ਛੱਪਰੀ ਬਣਾਉਂਦਾ, ਔਰ ਇੱਕ ਛੱਪਰੀ ਬਣਨ ਵਾਲਾ ਕਾਰੀਗਰ ਉਹ ਵੀ ਨਾਲ ਲੈ ਆਉਣ, ਉਹਨਾਂ ਸਮੇਂ ਵੀ ਸਸਤੇ ਭਾਅ ਹੋਣ ਕਰਕੇ ਇਹ ਚੀਜ਼ਾਂ ਬੜੀਆਂ ਸਸਤੀਆਂ ਮਿਲ ਜਾਂਦੀਆਂ, 20 ਰੁਪਏ ਬਹੁਤ ਸਨ। ਸੋ ਨਾਮਦੇਵ 20 ਰੁਪਏ ਜੇਬ 'ਚ ਪਾ ਕੇ ਸ਼ਹਿਰ ਨੂੰ ਤੁਰ ਜਾਂਦਾ ਹੈ। ਅੱਗੇ ਕੀ ਦੇਖਿਆ? ਇੱਕ ਮਹਾਤਮਾ ਦੀ ਮੰਡਲੀ ਚੱਲ ਰਹੀ। ਸਾਸਨ ਸਾਡਾ ਭਾਰਤ ਵਰਸ਼, ਸੰਤਾਂ ਭਗਤਾਂ ਰਿਸ਼ੀਆਂ ਮੁਨੀਆਂ ਅਵਤਾਰਾਂ ਗੁਰੂਆਂ ਦਾ ਘਰ ਹੈ, ਭਾਵੇਂ ਹੋਰ ਮੁਲਕਾਂ ਵਿੱਚ ਵੀ ਹੋਣਗੇ, ਪਰ ਜਿਤਨੇ ਸਾਡੇ ਭਾਰਤ ਵਰਸ਼ ਵਿੱਚ ਸੰਤ ਮਹਾਤਮਾ ਅਵਤਾਰ ਗੁਰੂ ਤੇ ਰਿਸ਼ੀ ਮੁਨੀ ਹੋਏ ਹਨ, ਕਿਸੇ ਦੇਸ਼ ਵਿੱਚ ਨਹੀਂ, ਮਹਾਤਮਾ ਦੀ ਮੰਡਲੀ। ਸੋ ਇਹ ਜੋ ਗ੍ਰਸਥੀ ਭਗਤ ਨੇ, ਇਹਦਾ ਫਰਜ਼ ਕੀ ਸੀ? ਵਾਹਿਗੁਰੂ ਦਾ ਭਜਨ ਕਰਨਾ ਤੇ ਵਾਹਿਗੁਰੂ ਦੇ ਪਿਆਰਿਆਂ ਦੀ ਸੇਵਾ ਕਰਨੀ। ਜੇ ਇਨਸਾਨ ਖੁਦ ਹੁੰਦਾ ਇਹੋ ਜਿਹੀ ਸੁਸਾਇਟੀ ਉਹਨੂੰ ਪਸੰਦ ਹੋਇਆ ਕਰਦੀ ਹੈ, ਚੋਰਾਂ ਨੂੰ ਚੋਰ ਚੰਗੇ ਲੱਗਦੇ ਨੇ, ਸ਼ਰਾਬੀ ਨੂੰ ਸ਼ਰਾਬੀ ਚੰਗੇ ਲੱਗਦੇ ਨੇ, ਜੂਏਬਾਜ਼ਾਂ ਦਾ ਪਿਆਰ ਜੂਏਬਾਜ਼ਾਂ ਨਾਲ ਹੁੰਦਾ ਹੈ, ਇਸੇ ਤਰ੍ਹਾਂ ਹੀ ਵਾਹਿਗੁਰੂ ਦੇ ਪਿਆਰਿਆਂ ਦਾ ਪਿਆਰ ਵਾਹਿਗੁਰੂ ਦੇ ਪਿਆਰ ਨਾਲ ਹੁੰਦਾ, ਸੰਤਾਂ ਭਗਤਾਂ ਨਾਲ ਹੀ ਹੁੰਦਾ ਹੈ। ਸਾਨੂੰ ਮਹਾਤਮਾ ਦੇਖੇ ਬੜਾ ਖੁਸ਼ ਹੋਇਆ, ਮਹਾਤਮਾ ਦੇ ਦਰਸ਼ਨ ਹੋਏ। ਇੱਕ ਪੁੱਛਣ ਲੱਗੇ ਉਹਨਾਂ ਵਿੱਚੋਂ, ਬਈ ਭਗਤਾ ਇੱਥੇ ਕਿਸੇ ਸ਼ਾਹੂਕਾਰ ਦਾ ਛੇਤਰ ਵੀ ਚੱਲਦਾ, ਯਾਨੀ ਲੰਗਰ ਵੀ ਚੱਲਦਾ ਹੈ? ਉਹ ਕਹਿੰਦਾ ਕਿਉਂ ਲੱਗਾ, ਸਾਧੂ ਭੁੱਖੇ ਹਨ, ਭੋਜਨ ਛੱਕ ਕੇ ਪਰਮਾਤਮਾ ਦਾ ਭਜਨ ਕਰਨਗੇ, ਅਗਰ ਐਸਾ ਹੈ ਸਾਨੂੰ ਦੱਸ। ਨਾਮਦੇਵ ਕਹਿਣ ਲੱਗਾ, ਇੱਥੇ ਕਿਸੇ ਸ਼ਾਹੂਕਾਰ ਦਾ ਲੰਗਰ ਤਾਂ ਨਹੀਂ ਚੱਲਦਾ, ਪਰ ਮੈਂ ਤੁਹਾਨੂੰ ਰਸ ਦਲਾ ਦੇਣਾ, ਬਣਾ ਲਿਓ। ਜਿਹੜੇ 20 ਰੁਪਏ ਉਸਦੇ ਨਾਨੇ ਨੇ ਛੱਪਰੀ ਆਪ ਦੇ ਸਮਾਨ ਦੇ ਵਾਸਤੇ ਖਰੀਦਣ ਵਾਸਤੇ ਦਿੱਤੇ ਸਨ, ਉਹਨਾਂ ਦਾ ਉਹਨਾਂ ਨੂੰ ਸਮਾਨ ਲੈ ਦਿੱਤਾ, ਰਸਦ ਲੈ ਦਿੱਤੀ। ਆਪ ਕਿਸੇ ਇਕਾਂਤ ਜਗ੍ਹਾ ਵਿੱਚ ਪ੍ਰਭੂ ਦੇ ਧਿਆਨ ਵਿੱਚ ਮਗਨ ਹੋ ਬੈਠਾ। ਵਾਹਿਗੁਰੂ ਅੰਤਰਯਾਮੀ ਇਹ ਜੇ ਸਮੇਂ ਆਪਣੇ ਭਗਤਾਂ ਦੇ ਵਾਸਤੇ ਕੋਈ ਨਾ ਕੋਈ ਕੌਤਕ ਕਰਿਆ ਕਰਦਾ। ਹਾਂਜੀ, ਉਹ ਤਾਂ ਪ੍ਰਭੂ ਦੇ ਧਿਆਨ ਮਗਨ ਹੋ ਗਏ। ਹਾਂ, ਹੋਤੀ ਮਰਦਾਨ ਬਾਬਾ ਕਰਮ ਸਿੰਘ ਮਹਾਰਾਜ ਲਾਈਟ ਸਾਲ ਵਿੱਚ ਆਪ ਨੌਕਰ, ਰਾਤ ਦੇ ਵੇਲੇ ਰੋਜ਼ ਬਾਹਰ ਚਲੇ ਜਾਂਦੇ ਭਜਨ ਕਰਨ ਵਾਸਤੇ। ਹਾਂਜੀ, ਆਪ ਜੀ ਇੱਥੇ ਨੌਕਰੀ ਆਪਣੇ ਦਾਏ ਬਾਏ ਵਾਲੇ ਨੂੰ ਕਹਿ ਜਾਂਦੇ ਨੇ, ਜੇਕਰ ਸਾਹਿਬ ਆਇਆ ਅੱਛੀ ਤਰ੍ਹਾਂ ਕੰਮ ਕਰਨਾ। ਸਵੇਰ ਸਾਰੀ ਰਾਤ ਪ੍ਰਭੂ ਦੇ ਧਿਆਨ ਵਿੱਚ ਬੈਠੇ ਰਹਿੰਦੇ ਸਨ। ਅੱਜ ਪਿੱਛੋਂ ਉਹਨਾਂ ਸਮੇਂ ਵਿੱਚ ਅੰਗਰੇਜ਼ ਕਰਨਲ ਸੀ, ਰਾਤ ਦੇ ਵੇਲੇ ਆਇਆ ਗੁਪਤਾ ਉੱਤੇ ਦੇਖਣ ਵਾਸਤੇ। ਆਪ ਤਾਂ ਬਾਹਰ ਬੈਠੇ ਸਨ ਭਾਵੇਂ, ਪਰ ਵਾਹਿਗੁਰੂ ਨੇ ਉਹਨਾਂ ਦਾ ਸਰੂਪ ਤਾਰ ਕੇ ਜਿਤਨੀ ਗਾਰ ਸੀ ਉਹਦੀ ਸਰਜਣ ਦੀ ਸਲਾਮੀ ਦਵਾਈ ਹੈ। ਜਿਸ ਵਕਤ ਦਿਨ ਚੜ੍ਹੇ ਆਪ ਆਏ, ਆ ਕੇ ਪੁੱਛਣ ਲੱਗੇ, ਕਹਿਣਗੇ ਰਾਤ ਸਾਹਿਬ ਤਾਂ ਨਹੀਂ ਆਇਆ। ਸੋ ਉਹ ਵੀ ਕਹਿਣ ਲੱਗਾ, ਬਾਬਾ ਜੀ ਸੰਤ ਜੀ ਉੱਥੇ ਕਹਿੰਦੇ ਸੀ ਉਹਨਾਂ ਨੂੰ, ਸੰਤ ਜੀ ਆਪ ਵੀ ਹੁਣ ਮਾਹੌਲ ਕਰਨ ਦਾ ਸੁਭਾਅ ਬਣਾਉਣ ਲੱਗ ਪਏ ਹੋ। ਕਿਉਂ? ਕਹਿੰਦੇ ਤੁਸੀਂ ਤਾਂ ਸਲਾਮੀ ਦਵਾਈ ਹੈ ਸਾਹਿਬ ਨੂੰ, ਸੱਤ ਪੁੱਛਦੇ ਹੋ ਆਇਆ ਕਿ ਨਾ ਆਇਆ। ਭਾਂਪ ਗਏ ਵੀ ਸਾਡੀ ਜਗ੍ਹਾ ਪਰਮੇਸ਼ਰ ਕੋਈ ਨਾ ਗੁਰੂ ਉਤਾਰ ਕੇ ਕੰਮ ਕਰ ਗਿਆ ਹੈ। ਹਾਂ, ਇਸੇ ਤਰ੍ਹਾਂ ਹੀ ਇਹ ਦਰਨਾਮ ਦੇ ਪ੍ਰਭੂ ਧਿਆਨ ਵਿੱਚ ਬੈਠਾ ਹੈ। ਪਰਮੇਸ਼ਰ ਨੇ ਇੱਕ ਪਾਸੇ ਇੱਕ ਕਾਰੀਗਰ ਦਾ ਰੂਪ ਧਾਰਿਆ, ਦੂਸਰੇ ਪਾਸੇ ਫੂਸ ਫੁਲੇ ਵਗੈਰਾ ਲੈ ਕੇ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਨਾਮਦੇਵ ਦਾ ਨਾਨਾ ਬਾਮਦੇਵ ਉਡੀਕਦਾ ਸੀ। Oh, 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 oh पर रास्ता भगतन की आन, जो जो चित्वे साध इनसो लेता मान। वाहिगुरु नूं सुभाव ही पिया होया है अपने प्यारियां दी लज्जा रखण दा। वाहिगुरु कहना मैं गुणमन सगल की जीवन, मेरा जीवन मेरे दास। वाहिगुरु कहना मैं सारे संसार का आधार हाँ, अगर वाहिगुरु न होवे संसार ही नहीं हो सकता, रही नहीं सकता शरीर। स्वयं इसी तरह मैं सारे संसार का आधार हाँ, सारे संसार का जीवन हाँ, पर मेरा जीवन मेरे दास, मेरा जीवन मेरे प्यारे हैं। वाहिगुरु अंतर्यामी जो सर्वशक्तिमान है, जिसकी शक्ति का पारावार अज तक कोई पा ही नहीं सकिया, ना कोई पा सके, वह हमेशा ही अपने भक्तों के वसीभूत हुंदा चला आया है। बहुत घिणावने ना तू हमें बस वेद पढ़ावने, ना तू हमें बस तीर्थ नहाई है, ना तू हमें बस धरती ताई है, ना तू हमें बस किते सियाण पै, ਨਾ ਤੂੰ ਐਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਦੇ। ਵਾਹਿਗੁਰੂ, ਜੇ ਕੋਈ ਬਹੁਤਾ ਘਿਰਣਾ ਕਰੇ, ਦੁਰ ਦੁਰ ਕਰੇ, ਫਿਰ ਵੀ ਵਸ ਨਹੀਂ ਹੁੰਦਾ। ਨਾ ਤੂੰ ਐਵੇਂ ਵਸ ਬਹੁਤ ਘਿਣਾ ਬਣੇ, ਨਾ ਤੂੰ ਐਵੇਂ ਵਸ ਵੇਦ ਪੜ੍ਹਾ ਬਣੇ। ਖਟ ਸ਼ਾਸਤਰੀ ਹੋਵੇ, ਬਹੁਤਾ ਵਿਦਵਾਨ ਹੋਵੇ, ਪੜ੍ਹਿਆ ਗੁਣਿਆ ਹੋਵੇ, ਫਿਰ ਵੀ ਵਸ ਨਹੀਂ ਹੁੰਦਾ। ਨਾ ਤੂੰ ਐਵੇਂ ਵਸ ਤੀਰਥ ਨਾਈਏ, ਤੀਰਥਾਂ ਤੇ ਜਿਤਨੇ ਹਨ ਦੁਨੀਆਂ ਤੇ 3.5 ਕਰੋੜ ਤੀਰਥ ਮੰਨੇ, ਸ਼ਬਦ ਵਿੱਚ ਮੁੱਖ 68 ਤੀਰਥ ਮੰਨੇ ਹਨ, ਸਾਰਿਆਂ ਵਿੱਚ ਹੀ ਭਾਵੇਂ ਨਹਾਉਂਦਾ ਫਿਰੇ ਹੋ, ਰੱਬ ਵਸ ਨਹੀਂ ਆਉਂਦਾ। ਨਾ ਤੂੰ ਐਵੇਂ ਵਸ ਧਰਤੀ ਤਾਈਏ, ਜਿਹੜੇ ਧਰਤੀ ਦੇ ਪਾਲਣ ਕਰਦੇ ਨੇ, ਕੋਈ ਜਗ੍ਹਾ ਨਹੀਂ ਬਣਾਉਂਦੇ। ਵਾਹਿਗੁਰੂ, ਉਹਨਾਂ ਦੇ ਵੀ ਵਸ ਨਹੀਂ ਹੁੰਦਾ ਹੈ। ਨਾ ਤੂੰ ਐਵੇਂ ਵਸ ਕਿਤੇ ਸਿਆਣਪ ਹੈ, ਜਿਹੜੇ ਲੋਕ ਬਹੁਤੀਆਂ ਸਿਆਣਪ ਚਤਰਾਈਆਂ ਜਾਣਦੇ ਹਨ, ਰੱਬ ਉਹਨਾਂ ਦੇ ਵੀ ਵਸ ਨਹੀਂ ਹੁੰਦਾ। ਨਾ ਤੂੰ ਐਵੇਂ ਵਸ ਬਹੁਤਾ ਦਾਨ ਦੇ, ਓਂਕਾਰ ਸਹਿਤ ਬਹੁਤਾ ਦਾਨ ਕੀਤਿਆਂ ਵੀ ਰੱਬ ਵਸ ਨਹੀਂ ਆਉਂਦਾ। ਸਭ ਕੋ ਤੇਰੇ ਵਸ ਅਗਮ ਉਚਰਾ, ਅਖੀਰ ਕਹਿੰਦੇ ਨੇ ਹੇ ਮਨ ਬਾਣੀ ਦੇ ਵਿਸ਼ੇ ਵਾਹਿਗੁਰੂ, ਸਭ ਕੋਈ ਤੇਰੇ ਵਸ ਹੈ, ਤੂੰ ਸਭ ਦਾ ਨਿਯੰਤਰਣ ਹੈ, ਤੂੰ ਸਭ ਦਾ ਕੰਟਰੋਲਰ ਹੈ, ਸਭ ਕੋ ਤੇਰੇ ਵਸ, ਸਾਰੀ ਦੁਨੀਆਂ ਸ੍ਰਿਸ਼ਟੀ ਕਰੋੜਾਂ ਬ੍ਰਹਮੰਡ ਤੇਰੇ ਵਸ ਹਨ, ਪਰ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ, ਤੂੰ ਭਗਤਾਂ ਦੇ ਪ੍ਰੇਮ ਭਗਤੀ ਦੇ ਵਸ ਵਿੱਚ ਹੈ, ਉਹਨਾਂ ਵਿੱਚ ਤੇਰਾ ਹੀ ਤਾਣ ਹੈ, ਤੇਰਾ ਹੀ ਬਲ ਹੈ, ਤੇਰੀ ਹੀ ਤਾਕਤ ਹੈ, ਤੇਰੇ ਹੀ ਆਸਰਾ ਉਹਨਾਂ ਨੂੰ ਹੈ। ਰੱਬ ਵਸ ਭਗਤਾਂ ਨੇ ਮਨਮੁਖ ਦੇ ਆਚਾਰ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋਇਆ ਕਰਦਾ। ਗੁਰਮੁਖ ਵਾਹਿਗੁਰੂ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤਾਰ ਨੂੰ ਉਹ ਜ਼ਿਆਦਾ ਯਾਦ ਕਰਦਾ, ਉਸਦਾ ਜ਼ਿਆਦਾ ਭਜਨ ਕਰਦਾ ਅਤੇ ਸ਼ੁਕਰ ਵਿੱਚ ਵਸਦਾ ਅਤੇ ਨਿਮਰਤਾ ਦੇ ਘਰ ਵਿੱਚ ਵਸਦਾ। ਲੇਕਿਨ ਮਨਮੁਖ ਦਾਤ ਪਿਆਰੀ ਵਿਸਰਿਆ ਦਾਤਾ, ਦਾਤਾ ਨਾਲ ਪਿਆਰ ਪਾ ਲੈਂਦਾ ਹੈ, ਦਾਤਾਰ ਨੂੰ ਭੁਲਾ ਦਿੰਦਾ। ਦਾਤਾਂ ਕੀ ਹਨ? ਸਰੀਰ ਦੇ ਸਮੇਤ ਪੁੱਤਰ ਧੀਆਂ ਜ਼ਮੀਨ ਜਾਇਦਾਦ ਮਾਲ ਮਾੜੀਆਂ ਮਕਾਨ ਧਨ ਦੌਲਤ ਸਭ ਕੁਛ ਹੀ ਜੋ ਕੁਛ ਹੈ ਸਰੀਰ ਦੇ ਸੰਬੰਧ ਕਰਕੇ ਇਸ ਨੂੰ ਪ੍ਰਾਪਤ ਹੋਇਆ ਉਹ ਦਾਤਾਂ ਹਨ। ਉਸ ਨੂੰ ਪਾ ਕੇ ਮਨਮੁਖ ਦਾਤਾ ਨਾਲ ਪਿਆਰ ਪਾ ਲੈਂਦਾ ਹੈ, ਦਾਤਾਰ ਨੂੰ ਭੁਲਾ ਦਿੰਦਾ ਹੈ। ਤੇ ਗੁਰਮੁਖ ਹਰ ਮਨਮੁਖ ਦੇ ਆਚਾਰ ਤੇ ਸੁਭਾਅ ਵੀ ਜ਼ਮੀਨ ਅਸਮਾਨ ਦਾ ਫਰਕ ਹੋਇਆ ਕਿ ਨਾ? ਆਓ ਇੱਧਰ ਨਾਮਦੇਵ ਜੀ, ਜਿਸ ਵਕਤ ਵਾਹਿਗੁਰੂ ਨੇ ਪ੍ਰਭੂ ਨੇ ਉਸਦੀ ਛੱਪਰੀ ਬਣਾਈ, ਅਵਮਾਨ ਨੀ ਚਿੱਤ ਵਿੱਚ ਆਇਆ, ਮੇਰੀ ਬਜਾਏ ਕੰਮ ਕਿਤੇ ਬਲਕਿ ਸ਼ੁਕਰ ਦੇ ਘਰ ਵਿੱਚ ਤਿਨਮਰਤਾ ਦੇ ਘਰ ਵਿੱਚ ਆਏ, ਦਰਸ ਨੂੰ ਫਲ ਲੱਗਿਆ, ਦਰਸ ਹੋਰ ਚੁੱਕ ਜਾਂਦਾ ਹੈ। ਇਹ ਵਾਹਿਗੁਰੂ ਦੇ ਪਿਆਰੇ ਹੋਰ ਨਿਮਰਤਾ ਦੇ ਘਰ ਵਿੱਚ ਆਉਂਦੇ ਹਨ, ਖੈਰ ਸ਼ੁਕਰ ਕੀਤਾ। ਇਸੀ ਤਰ੍ਹਾਂ ਕੁਛ ਸਮੇਂ ਤੋਂ ਬਾਅਦ ਨਾਮਦੇਵ ਦੀ ਗੁਆਂਢਣ ਮਾਤਾ ਉਹ ਛੱਪਰੀ ਦੀ ਅਸ਼ਚਰਤਾਈ ਨੂੰ ਦੇਖ ਕੇ ਪੁੱਛਣ ਲੱਗੀ, ਨਾਮਦੇਵ ਇਹ ਛੱਪਰੀ ਕਿਸਨੇ ਬਣਾਈ? ਉਹ ਕਾਰੀਗਰ ਕੌਣ ਹੈ? ਛੱਪਰੀ ਬਣਾ ਕੌਣ ਹੈ? ਜਿਸਨੇ ਤੇਰੀ ਛੱਪਰੀ ਬੱਧੀ ਹੈ ਮੈਨੂੰ ਦੱਸ, ਤੇ ਤੂੰ ਦੁੱਗਣੀ ਬਣਾਈ ਦੇ ਦੇਵਾਂ ਮੇਰੇ ਵਾਸਤੇ ਇਹੋ ਜਿਹੀ ਛੱਪਰੀ ਬਣ ਜਾਵੇ। ਤਾਂ ਕਿਉਂ ਉਸ ਥਾਂ ਆਉਂਦਾ ਹੈ, ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪੈ ਛਾਨ ਛਪਾਈ ਹੋ, ਤੋ ਪੈ ਦੁੱਗਣੀ ਮਜ਼ੂਰੀ ਦੇਹੋ, ਮੌਕੋ ਬੇਟੀ ਦਿਓ ਬਤਾਈ ਹੋ। ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪੈ ਛਾਨ ਛਪਾਈ, ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪੈ ਛਾਨ ਛਪਾਈ ਹੋ। Thank you. ਨੂੰ ਪੁੱਛ ਲੈ ਨਾਮ, ਕਹਤਾ ਛਣ ਛਪਾਈ ਹੋ, ਤੋਹਫ਼ੇ ਦੁੱਗਣੀ ਮਜ਼ੂਰੀ ਦਿਓ, ਮੁੱਖ ਬੇਟੀ ਦਿਓ ਬਤਾਈ ਹੋ। ਜਦੋਂ ਉਸ ਮਾਤਾ ਨੇ ਪੁੱਛਿਆ, ਮੈਨੂੰ ਕਾਰੀਗਰ ਦੱਸ, ਕਿਸਨ ਤੇਰੀ ਛਪਰੀ ਬਣੀ ਹੈ, ਇੱਥੋਂ ਦੁੱਗਣੀ ਮਜ਼ਦੂਰੀ ਦੇ ਦੇਵਾਂ, ਜੇਕਰ ਮੇਰੇ ਵਾਸਤੇ ਇਹੋ ਜਿਹੀ ਛਪਰੀ ਬਣ ਜਾਵੇ ਤਾਂ। ਇਹ ਸੁਣ ਕੇ ਮੁਸਕਰਾ ਕੇ ਨਾਮ ਦਿਓ ਜੀ ਕਹਿੰਦੇ, ਅਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਿਓ ਸਮਾਈ। ਮਾਤਾ ਉਹ ਬੇਟੀ ਕਾਰੀਗਰ, ਜਿਸਨੇ ਮੇਰੀ ਛਪਰੀ ਬਦੀ ਹੈ, ਉਹ ਦੁਨਿਆਵੀ ਬੰਦਾ ਨਹੀਂ, ਔਰ ਧਨ ਦੌਲਤ ਪੈਸਿਆਂ ਟਕਿਆਂ ਦਾ ਭੁੱਖਾ ਨਹੀਂ, ਉਹ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ। ਦੇਖ ਬੇਟੀ ਰਿਓ ਸਮਾਈ, ਆਤਮ ਨੈਣ ਖੋਲ ਕੇ ਦੇਖ, ਚੌਦ ਚੌਦੇ ਲੋਕ ਮਝਾਰ, ਰੋਮ ਰੋਮੇ ਵਸੇ ਮਰਾ। ਮੇਰਾ ਬੇਟੀ ਜਿਸਨੇ ਮੇਰੀ ਛਪਰੀ ਬਣੀ, ਉਹ ਤਾਂ ਸਾਰੇ ਪਰਿਪੂਰਨ ਹੈ। ਹਸਤੀ ਚੀਟੀ ਤਰਨ ਆਦਮ ਇੱਕ ਅਖੰਡ ਵਸੇ ਅਨਾਦਮ, ਈੜੀ ਤੋਂ ਲਾ ਕੇ ਬ੍ਰਹਮਾ ਤੱਕ ਸਭ ਦੇ ਵਿੱਚ ਉਹ ਵਸਦਾ ਹੈ, ਉਸ ਤੋਂ ਖਾਲੀ ਕੋਈ ਥਾਂ ਨਹੀਂ, ਸਭ ਦੇ ਅੰਦਰ ਬਾਹਰ ਪਰਿਪੂਰਨ ਹੈ। ਸਭ ਕੁਛ ਉਸ ਤੋਂ ਹੈ, ਸਭ ਉਸਦੇ ਵਿੱਚ ਹੈ, ਉਹ ਸਭ ਦੇ ਅੰਦਰ ਬਾਹਰ ਹੈ, ਔਰ ਸਭ ਕੁਛ ਉਸਦੇ ਵਿੱਚ ਫਿਰ ਲੈ ਹੋ ਜਾਂਦਾ ਹੈ। ਇਸ ਵਾਸਤੇ ਉਹ ਕਾਰੀਗਰ ਜਿਸਨੇ ਮੇਰੀ ਛਪਰੀ ਮੰਨੀ ਹੈ, ਉਹ ਮਾਤਾ ਦੁਨਿਆਵੀ ਬੰਦਾ ਨਹੀਂ, ਉਹ ਤਾਂ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ। ਧਨ ਦੌਲਤ ਰੂਪੀ ਉਹ ਬਣਾਈ ਨਹੀਂ ਮੰਗਦਾ, ਉਹ ਜੇ ਆਪਣੇ ਪਿਆਰਿਆਂ ਦੇ ਕੰਮ ਕਰਦਾ ਹੈ, ਉਹ ਤਾਂ ਸਿਰਫ ਪ੍ਰੇਮਾ ਭਗਤੀ ਦੇ ਵਸੀਭੂਤ ਹੋ ਕੇ ਕਰਦਾ ਹੈ। ਇਹ ਉਹ ਕਹਿੰਦੇ ਨਾਮ ਦਿਓ ਜੀ, ਮੰਗਦਾ ਹੈ ਛਪਾਵੇ ਹੋ, ਲੋਕ ਕੁਟੁੰਬ ਸਗੂਨ ਤੇ ਤੋਰੇ, ਤਬ ਆਪਨ ਬੇਟੀ ਆਵੇ। ਮੇਰਾ ਬੇਟੀ ਜਿਸਨੇ ਮੇਰੀ ਛਪਰੀ ਬੰਨੀ ਹੈ, ਉਹ ਤਾਂ ਪ੍ਰੇਮਾ ਭਗਤੀ ਦੀ ਮਜ਼ਦੂਰੀ ਮੰਗਦਾ ਹੈ। प्रेम नाल उसका सिमरन करे, भजन करे, प्रेम नाल उसका कीर्तन करे। जिहड़े इहनूं करदे हन उहनां दे पिछे पिछे इहनूं फिरदा है, जिवें गऊ अपने वच्छे दे पिछे फिरदी, तदें उसदा नाम भगत वसल है। इहनूं देखना उस मेरे बेटी ने भगत कबीर का यग कीता। कबीर जी काशी विच होए, बचपन तो ही वाहिगुरू दे प्रेम, उसका भजन, सिमरन, कीर्तन विच उन्हां दी लगन है। पर यह कायदा है जिथे प्रभु दे प्यारियां नाल उन्हां दा लाभ उठाउण वास्ते बहुत प्रेमी प्रेम करदे, श्रद्धा करदे हन, बहुत सारे विरोधी भी उठ खड़िया करदे, भावें उनका विरोध कारण हुंदा है, ईरखा है, इसनूं मन दी टीवी दसिया है, किसे दे गुण, किसे दे इश्वर्ज, किसे दी वडियाईयां ना देख के जर ना छकना, अंदरों जलना, उसनूं मन दी टीवी दसिया है। मन दी बीमारी दो किस्म दी बीमारियां हन, एक जिस्मानी बीमारियां, एक मानसिक बीमारियां। जिस्म दी टीवी कितनी दुखदाई है, पर मन दी टीवी तो उदों बहुत ही ज्यादा दुखदाई है। वो लोग जो बर्दाश्त न कर सके, दुष्ट मंडली ने पहले बहुत सारे यत्न किए इस दी निषेधी दे, अखीर एक व्यूत उन्होंने सोची भी इहदा नां दूर दूर तक उगा हो चुका है, अगर दूर दूर शहरां विच इस दे नां ते इश्तार वंड दईए, फलां तारीख, कबीर ने यग रचिया है, संगता आओ दर्शन दो, संगतां आउणगियां, इहदे पास ते इक डंग दी रोटी भी नहीं है, कित्थों खवाएगा, कित्थे रहिश देवेगा, बदनामी खुद खुद हो जाएगी, लोग इस नूं गालां कढदे मुड़ जाणगे। इह सोच के उन्होंने थां थां दूर दूर शहरां विच खबरां पहुँचा दित्तियां, इश्तहार वगैरह वंड दित्ते। सासू भारत वर्ष विच उन्हां समें साडे देश विच अजे रेलां नहीं सन पहुंची, रस्ते चंगे नहीं सन आउण जाण दे, जंगलात बहुते हुंदे सन, खबर दूर पहुंचनी बहुत मुहाल हुंदी सी। खैर जदों इहां होर शहरां पिंडां आदि विच इहां खबरां पहुंचियां, कबीर दा नां दा बहुत मशहूर हो चुकिया सी, संगतां ने वीरां पा दित्तियां। जदों कबीर जी नूं पता लगा, कुदरती कबीर जी ते लोई कितें बाहर आ रहे सन, संगतां नूं पुछ बैठे किधर जांदियां संगतां, उन्हां सारी गल दसी ते इश्तहार कढ कबीर नूं दिखाया। हैरान हो गए कबीर कि मैं तां कोई यज्ञ नहीं रचिया, मैं कोई समागम नहीं रचिया, ए अच्छा जो प्रभु करे। वाहिगुरू अपने प्यारियां दी महिमा मंजूर है, आपे ही पर राखता भगतन कियां, उहदा सुभाव है। सुनो वाहिगुरू ने चीखे रचिया कबीर जी दे बाहर किसे जंगल विच आ के लोई दे समेत प्रभु दे ध्यान मगन हो बैंदे, ये जान के जो प्रभु करे, जो परमेश्वर करे, वो जाने सानू की। पर इधर वाहिगुरू ने एक पासे कबीर का रूप धार लिया, दूसरे पासे एक सेठ का रूप धारिया जो उन्होंने बड़ा श्रद्धालु सी। सेठ का रूप धार के गड्डियां दे विच राशन, तंबू, खेमे और जितने भी सामान चाहिंदा सी सत्संग दे वास्ते और लंगर आदि वास्ते आके पलां पलां दे विच ही सत्संग जारी हो गया, कीर्तन कथा वार्ता जारी हो गया, लंगर चल पे, खटरस भोजन तैयार होंदे, बहुत किस्म दी मिठाइयां पकदियां। 8 दिन तक वो यज्ञ होया जिहदी मिसाल दुनिया विच मिलनी बड़ी महान सी। सो इहनूं कबीर जी दा होर वी जश हो गया। कबीर जी उतने दिन घर नहीं आए, बाहर बैठिया लोकी धन कबीर करदे जांदे हन, कबीर तां डरदा सी मेरी निंदा होगी, निषेधी होएगी, पर इह की कहने पुछण लगा कबीर, क्यों भाई कबीर क्यों धन है? और लोग कहन लगे, लो जी एक गरीब आदमी अपनी किरत करन वाला जुलाह सी, कपड़ा बुन के अपना रुजगार चलाउंदा, उहदे विचों संतां दी सेवा करदा, जिन्नी सर्दी पुरदी है, ਇੰਨੇ ਵੱਡੇ ਵੱਡੇ ਕੰਮ ਰਾਜਿਆਂ ਮਹਾਰਾਜਿਆਂ ਨੇ ਕਰਨ ਦੇ ਨੇ, ਇਤਨਾ ਵੱਡਾ ਯੱਗ, ਇਤਨੇ ਵੱਡੇ ਵੱਡੇ ਅੱਛੇ ਪਕਵਾਨ, ਤੂੰ ਇੱਥੇ ਕਿਉਂ ਲੁਕਿਆ ਬੈਠਾ, ਤੂੰ ਵੀ ਚੱਲ ਕੇ ਉੱਥੇ ਜਾ ਕੇ ਛੱਡ। ਕਬੀਰ ਨੂੰ ਇਹੋ ਜਿਹੀ ਗੱਲ ਕਹੀ, ਕਬੀਰ ਹੈਰਾਨ ਹੋ ਗਿਆ, ਚੁੱਪ ਕਰ ਗਿਆ। ਲੋਈ ਨੂੰ ਕਹਿਣ ਲੱਗੇ, ਲੋਈ ਇਹ ਕੀ ਖੇਲ ਵਰਤਿਆ, ਅਸੀਂ ਵੀ ਕੀ ਸੋਚਿਆ ਵੀ ਹੋਰ ਕੁਛ ਨੀ, ਮੇਰਾ ਪ੍ਰਭੂ ਇਹ ਸਾਰਾ ਕੌਤਕ ਕਰ ਗਿਆ ਹੈ। ਉੱਥੇ ਕਬੀਰ ਨੇ ਉਸ ਮੌਕੇ ਕਿਹਾ ਜਿਸ ਲੋਕ ਉਚਾਰਨ ਕੀਤਾ ਹੈ, ਸਕੇ ਸਰੀਰ ਕਿਆ ਜਾਨ ਨੂੰ ਕੁਛ ਹਰ ਕੀਆ ਪਿਓ ਕਬੀਰ ਕਬੀਰ, ਨਾ ਕੁਛ ਕੀਤਾ ਨਾ ਕਰਾਂਗੇ, ਨਾ ਸਰੀਰ ਜੜ ਰੂਪ ਹੋਣ ਕਰਕੇ ਕੁਛ ਕਰ ਸਕਦਾ ਹੈ। ਪਤਾ ਨੀ ਮੇਰੇ ਪ੍ਰਭੂ ਨੇ ਕੀ ਖੇਲ ਵਰਤਾਈ, ਲੋਕੀ ਧੰਨ ਕਬੀਰ ਕਰਦੇ ਜਾਂਦੇ। ਅਖੀਰ ਵਿਚਾਰ ਥੋੜੇ ਜਿਹੇ ਹੋਰ ਚੜ੍ਹਦੀਆਂ ਕਲਾਂ ਵਿੱਚ ਗਏ, ਕਹਿੰਦੇ ਹਨ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਦੀ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਜਦੋਂ ਮਨ ਸ਼ੁੱਧ ਹੋ ਜਾਂਦਾ, ਇਕਾਗਰ ਹੋ ਜਾਂਦਾ ਹੈ, ਗੰਗਾ ਦੇ ਨੀਰ ਵਾਤਿਆਂ ਨੇ ਸ਼ੁੱਧ ਹੋ ਜਾਂਦਾ ਹੈ, ਉੱਥੇ ਰੱਬ ਦੀਆਂ ਬਰਕਤਾਂ ਕੰਮ ਕਰਨ ਲੱਗ ਪੈਂਦੀਆਂ। ਸਾਸਨ ਜਿੰਨੀਆਂ ਸ਼ਕਤੀਆਂ ਮਨ ਦੀ ਸ਼ੁੱਧੀ ਵਿੱਚ ਹਨ, ਮਨ ਦੇ ਵਿੱਚ ਮਨ ਬਖਸ਼ੇ ਅਵਰਨ ਤੇ ਨੁਕਸ ਪਏ ਹੋਏ ਹਨ। ਮਨ ਕੀ ਪਿਛਲੇ ਇਹ ਜਨਮ ਦੇ ਪਾਪਾਂ ਦਾ ਫਲ, ਮਨ ਹਮੇਸ਼ਾ ਬੁਰਾਈਆਂ ਨੂੰ ਖਿੱਚ ਖਾਂਦਾ ਰਹਿੰਦਾ, ਇਹਨੂੰ ਮਲ ਕਹਿੰਦੇ। ਬਖਸ਼ੇਵ ਕਹੀਏ ਮਨ ਟਿਕਦਾ ਨਹੀਂ, ਵੱਡੀ ਆਪਣੀ ਛਾਲਾਂ ਮਾਰਦਾ ਰਹਿੰਦਾ ਹੈ, ਇਕਾਗਰ ਨਹੀਂ ਹੁੰਦਾ ਆਪਣੇ ਨਿਸ਼ਾਨੇ ਤੇ ਭਜਨ ਤੇ। ਅਵਰਨ ਪੜਦਾ ਪਿਆ ਹੈ, ਰੱਬ ਪਤਾ ਨਹੀਂ ਕਿੱਥੇ ਵਸਦਾ, ਕਿਹਾ ਜਾ ਸੁੱਤਾ ਸਮਾਨਾ ਤੇ ਜਾਂ ਖੀਰ ਸਮੁੰਦਰ ਵਿੱਚ ਹੈ। ਇਹ ਤਿੰਨ ਦੋਸ਼ ਮਨ ਬਖਸ਼ੇ ਅਵਰਨ ਪਏ ਹੋਏ ਹਨ। ਜਦੋਂ ਸ਼ੁਭ ਕਰਮ ਸੇਵਾ ਆਦਿ ਕਰਦੇ ਹਾਂ ਔਰ ਭਜਨ ਕਰਦੇ ਹਾਂ, ਮਨ ਸ਼ੁੱਧ ਹੋ ਜਾਂਦਾ ਹੈ ਔਰ ਇਕਾਗਰ ਹੋ ਜਾਂਦਾ ਹੈ। ਉਸ ਮੌਕੇ ਰੱਬ ਦੀਆਂ ਬਰਕਤਾਂ, ਰੱਬ ਦੀਆਂ ਸ਼ਕਤੀਆਂ ਇਸ ਮਨ ਵਿੱਚ ਆ ਕੇ ਨਿਵਾਸ ਕਰਦੀਆਂ। ਸ਼ੁੱਧ ਮਨ ਦੇ ਜਬ ਤੇਰੇ ਦਿਲ ਦਰਪਣ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਕਿਆ ਭਲਾ ਹੈ, ਖੁਦ ਖੁਦਾਈ ਹੋ ਜਾਏਗੀ। ਜਦੋਂ ਮਨ ਸ਼ੁੱਧ ਹੋ ਜਾਂਦਾ ਹੈ, ਸਾਰੀਆਂ ਰੱਬੀ ਬਰਕਤਾਂ ਇੱਥੇ ਆ ਜਾਂਦੀਆਂ। ਬਾਬਾ ਖੁਦਾ ਸਿੰਘ, ਪਹਿਲਾਂ ਨਾਂ ਜੀ ਦਾ ਜਸਵੰਤ ਸਿੰਘ ਸੀ, ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ, ਜਿਹਨਾਂ ਦੇ ਲੰਗਰ ਵਿੱਚ ਰੋਜ਼ 700 ਮਣ ਆਟਾ, 250 ਮਣ ਰੋਜ਼ ਦੀ ਦਾਲ ਪੈਂਦੀ ਸੀ। ਉਹਨਾਂ ਦੇ ਸ਼ਿਸ਼ ਨਾਂ ਪਹਿਲੇ ਜਸਵੰਤ ਸਿੰਘ ਸੀ, ਪਹਿਲੇ ਥਾਣੇਦਾਰੀ ਵਿੱਚ ਰਹੇ ਪਰ ਇੱਕ ਪੈਸਾ ਰਿਸ਼ਵਤ ਨਹੀਂ ਲਿਆ। ਆਪ ਜੀ ਦੀ ਸੰਗਤ ਕਰਕੇ, ਸਿੱਖਿਆ ਪ੍ਰਾਪਤ ਕਰਕੇ ਨਾਮ ਅਭਿਆਸ ਕੀਤਾ, ਸੇਵਾ ਕੀਤੀ, ਮਨ ਸ਼ੁੱਧ ਹੋ ਗਿਆ। ਉਸ ਮੌਕੇ ਆਪ ਮਸਤ ਬਿਰਤੀ ਵਿੱਚ ਰਹਿਣ ਲੱਗ ਪਏ। ਕਾਬਲ ਆਦਿ ਇਸਲਾਮ ਦੇ ਦੇਸ਼ਾਂ ਵੱਲ ਵਿਚਰਦੇ ਵਿਚਰਦੇ ਚਲੇ ਗਏ। ਉੱਥੇ ਪਹੁੰਚ ਕੇ ਕੁਛ ਬਹੁਤ ਸਾਰੇ ਕੌਤਕ ਦਿਖਾਏ। ਬਾਦਸ਼ਾਹੀ ਮਸਜਿਦ ਵਿੱਚ ਬਾਦਸ਼ਾਹ ਪੁੱਛਦਾ ਹੈ, ਕਹਿੰਦਾ ਕੋਈ ਸ਼ਕਤੀ ਦਿਖਾਓ, ਕੋਈ ਮੌਜਜ਼ਾ ਦਿਖਾਓ, ਕੋਈ ਕਰਾਮਾਤ ਦਿਖਾਓ। ਪਰ ਆਪ ਕਹਿੰਦੇ ਹਨ ਮੌਜਜ਼ਾ ਕਰਾਮਾਤ ਸ਼ਕਤੀ ਸਾਡੇ ਗੁਰੂ ਨੇ ਬੰਦ ਕੀਤੀ ਹੈ। ਨਾਟਕ ਚੇਟਕ ਕਰਤ ਕੁਕਾ ਜਾ, ਪਰ ਲੋਗਨ ਕੋ ਆਪ ਦਿਲਾ ਜਾ। ਹਾਂ, ਜਿੱਥੇ ਮਨ ਸਾਫ ਹੈ, ਮਨ ਸ਼ੁੱਧ ਹੈ ਔਰ ਇਕਾਗਰ ਹੈ, ਉੱਥੇ ਸ਼ਕਤੀਆਂ ਅਵਸ਼ ਹੀ ਹੋਇਆ ਕਰਦੀਆਂ। ਹੋ ਨਹੀਂ ਸਕਦਾ ਉਸ ਮਨ ਦੀ ਸ਼ਕਤੀ ਨਾ ਹੋਵੇ। ਕਬੀਰ, ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਇਹ ਕਬੀਰ ਦਾ ਜਗ ਕੀਤਾ ਨਾਮ ਦਿਓ ਜੀ, ਕਹਿੰਦੇ ਉਸ ਮਾਈ ਮਾਤਾ, ਮੇਰਾ ਪ੍ਰਭੂ, ਮੇਰਾ ਬੇਟੀ, ਜਿਸਨੇ ਮੇਰੀ ਛੱਪਰੀ ਬਣਾਈ ਹੈ, ਉਹ ਕਾਰੀਗਰ, ਉਸਨੇ ਤਾਂ ਸਾਰਾ ਸੰਸਾਰ ਹੀ ਬਣਾਇਆ ਹੈ, ਕਰੋੜਾਂ ਬ੍ਰਹਿਮੰਡ ਉਸੀ ਦੇ ਬਣਾਏ ਨੇ, ਉਸੀ ਦੀ ਰਚਨਾ ਹੈ, ਉਸੀ ਦਾ ਖੇਲ ਹੈ, ਉਹ ਮੇਰਾ ਕਾਰੀਗਰ, ਦੁਨਿਆਵੀ ਪੈਸਿਆਂ ਟੱਕਿਆਂ ਦਾ ਭੁੱਖਾ ਨਹੀਂ, ਉਹ ਤਾਂ ਪ੍ਰੇਮਾ ਭਗਤੀ ਦੀ ਮਜ਼ਦੂਰੀ ਮੰਗਦਾ ਹੈ, ਬੇਟੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਨ ਛੁਪਾਵੈ। ਉਹ ਜਿਹੜਾ ਪ੍ਰੇਮ ਨਾਲ ਉਸਦੀ ਭਗਤੀ ਕਰਦਾ, ਪ੍ਰੇਮ ਨਾਲ ਸਿਮਰਨ ਕਰਦਾ ਹੈ, ਪ੍ਰੇਮ ਨਾਲ ਉਸਦਾ ਕੀਰਤਨ ਕਰਦਾ, ਮਨ ਚਿੱਤ ਲਗਾ ਕੇ ਵਾਹਿਗੁਰੂ ਉਸਦੇ ਸੁਤੇ ਹੀ ਬੇਅੰਤ ਕਾਜ ਸਵਾਰਦਾ ਹੈ। Thank you. ਜਿਹੜੇ ਬਚਨ ਹਨ ਜਿਸ ਦੇ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਸ਼ਕਤੀਆਂ, ਬਰਕਤਾਂ, ਤਾਕਤਾਂ, ਮਹਿਮਾ ਆਦਿ ਕਥਨ ਕੀਤਾ ਹੈ, ਇਹੋ ਜਿਹੇ ਰੌਚਕ ਬਚਨ ਕਹਾਉਂਦੇ ਹਨ। ਹੁਣ ਸ਼ਾਸਨ ਸਮੇਂ ਨੂੰ ਹੀ ਦੇਖਣਾ, ਇਸ ਕਰਕੇ ਆਪ ਹੁਣ ਇੱਕ ਮਨ ਹੋ ਕੇ ਗੁਰੂ ਸਤੋਤਰ ਵਿੱਚ ਬੋਲੋ, ਫਿਰ ਇੱਕ ਮਨ ਹੋ ਕੇ ਅਰਦਾਸ ਵਿੱਚ ਜੁੜੋ। ਹਾਂ, ਸਮੇਂ ਨੂੰ ਸਫਲਾ ਕਰੋ ਤੇ ਗੁਰੂ ਮਹਾਰਾਜ ਦਾ ਬਚਨਾਂ ਸੁਣ ਕੇ ਪ੍ਰਸ਼ਾਦ ਲੈ ਕੇ
ਗੁਰੂ ਨਾਨਕ ਸਾਹਿਬ।
ਤੁਮਰੀ ਬਾਤ